ਹੋਵੇਗਾ ਤੇ ਕੀਰਤਨ ਦੀ ਧੁਨੀ ਤੇਰੇ ਕੰਨ ਚ ਪਵੇਗੀ ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਾਸਟਰ ਹੋ ਗਿਆ। ਇੱਕ ਸਿੱਖ ਹੋਰ ਤਰ੍ਹਾਂ ਸੀ, ਉਹਨੇ ਕਿਹਾ ਕਿ ਪ੍ਰੇਮੀਆਂ ਜੇ ਤੂੰ ਆਪਣੇ ਨੇਤਰ ਬਣਾਉਣਾ ਚਾਹੁੰਦਾ ਹੈ ਤਾਂ ਗੁਰੂ ਸੱਚੇ ਪਾਤਸ਼ਾਹ ਚਰਨਾਂ ਦੀ ਜਿਹੜੀ ਧੂਣੀ ਹੈ ਇਹਨੂੰ ਜੇ ਨੇਤਰਾਂ 'ਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਕੜੇ ਪਿੰਡ ਵਾਲੇ ਅੰਨੇ ਨੇ ਪਾਤੂਰ ਦੇ ਜੋੜੇ ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ 'ਤੇ ਧੂਣੀ ਮਾਰ ਲਈ ਸੀ ਤੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ ਤੇ ਅੰਨਾ ਪੁਣਾ ਚੱਕਿਆ ਗਿਆ ਸੀ। ਤੇ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹਿ ਰਹੁ। ਸੁਣ ਕੇ ਉਸਦੇ ਪਾਸੋਂ ਸਤਿਗੁਰ ਦੇ ਚਰਨਾਂ ਦੇ ਜੋੜੇ ਤੋਂ ਧੂਣੀ ਲਾ ਕੇ ਆਪਣੇ ਨੇਤਰਾਂ ਤੇ ਲਾਉਣ ਤੋਂ ਗੁਰੂ ਦੇ ਪਿਆਰੇ ਦਿਸਣ ਵਾਸਤੇ ਅੱਖਾਂ ਵਿੱਚ ਇਹ ਪ੍ਰਕਾਸ਼ ਪ੍ਰਾਪਤ ਕਰ ਲਿਆ ਸੀ। ਜਾਂ ਇਸੇ ਕਰ ਸੁਣ ਕੇ ਜਿਹੜੇ ਅੰਧੇ ਅਗਿਆਨੀ ਜੀਵ ਹਨ ਜਿਨ੍ਹਾਂ ਦੇ ਵਿਚਾਰ ਦੀ ਨਿਗਾਹ ਨਹੀਂ ਉਹ ਭਾਈ ਸਾਹਿਬ ਗਿਆਨ ਪਰਮਾਰਥ ਦੇ ਰਾਸਤੇ ਨੂੰ ਪਾ ਲੈਂਦੇ ਹਨ।
ਅੰਧੇ ਪਾਵਹਿ ਰਹੁ।
ਜਿੱਥੇ ਬੁੱਧੀ ਕਰਕੇ ਅੰਨੇ ਹਨ ਜੀਵ ਬੁੱਧੀ ਕੰਮ ਨਹੀਂ ਕਰਦੇ ਉਹ ਸਾਨੂੰ ਪ੍ਰਾਪਤ ਰਾਹ ਨੂੰ ਵੱਡਿਆਂ ਬਜ਼ੁਰਗਾਂ ਦੀ ਸਿੱਖਿਆ ਪਾ ਕਰਕੇ ਉਹ ਗੁਰੂ ਕੇ ਪਿਆਰੇ ਭਗਤੀ ਦਾ ਰਾਸਤਾ ਪਾਉਂਦੇ ਹਨ। ਜਿਹਨਾਂ ਦੀ ਬੁੱਧੀ ਇੰਨੀ ਹੋ ਚੁੱਕੀ ਵਿਸ਼ੇ ਵਿਸ਼ਿਆਂ ਦੀ ਮੱਤ ਹੈ ਉਹ ਸੁਣ ਕੇ ਦਾ ਤਿਆਗ ਕਰਕੇ ਗਿਆਨ ਆਤਮ ਸ਼੍ਰੇਣੀ ਬੁੱਧੀ ਦੀ ਪ੍ਰਾਪਤੀ ਵਾਲੇ ਹੋ ਕੇ ਵਾਹਿਗੁਰੂ ਦੇ ਪ੍ਰਾਪਤ ਰਸਤੇ ਨੂੰ ਪਾਉਂਦੇ ਹਨ।
ਹੱਥ ਹੋਵੇ
ਅਸਗਰ ਸਾਹਿਬ ਨੇਤੇ ਪੜ੍ਹਦੇ ਹਾਂ ਸਿੰਘੋ ਵੇਖ ਲਓ ਤੇ ਸੁਣਦੇ ਵੀ ਜਿਹੜੇ ਉਹ ਵੀ ਸਾਰੇ ਪੜ੍ਹਦੇ ਹੋਣਗੇ। ਘੱਟ ਤੋਂ ਘੱਟ ਕਦਾ ਕੋਈ ਹੋਵੇ ਤੇ ਕਿਹਾ ਨੀ ਜਾ ਸਕਦਾ ਨਾ ਪੜ੍ਹੇ। ਇਹ ਪੰਡਤੀਆਂ ਨਿੱਤ ਪੜ੍ਹਦੇ ਹੈ, ਇੱਕ ਦੇ ਨਾ ਕਈ ਸੈਂਕੜੇ ਵੇਰਾ ਵੀ ਪੜ੍ਹਦੇ ਹੋਣਗੇ ਪ੍ਰੇਮੀ। ਸੁਣਿਆ ਹਾਸ ਹੋਵੇਗਾ ਜੇ ਪਰਮੇਸ਼ਵਰ ਦਾ ਨਾਮ ਸੁਣੀਏ ਤਾਂ ਜੋ ਸਮੁੰਦਰ ਹੈ ਇਹ ਹੱਥ 'ਚ ਜਿੰਨਾ ਹੋ ਜਾਂਦਾ ਜੇ ਉਹਦੀ ਕਿਰਪਾ ਹੋ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਤੇਰਾ ਜੰਗ ਕੀਤਾ, ਅੱਖ ਤੋਂ ਪਾਰ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਰਵੇ ਦੀ ਮੌਤ ਹੋ ਗਈ। ਪਤਾ ਲੱਗਾ ਸ਼ੇਰੇ ਪੰਜਾਬ ਨੂੰ ਉਸ ਵੇਲੇ ਤਿਆਰੀ ਕਰਕੇ ਸਹਾਇਤਾ ਕਰਨ ਵਾਸਤੇ ਤੁਰਿਆ ਹੈ। ਦਰਿਆ ਵਿੱਚ ਜਾ ਕੇ ਦੇਖਿਆ ਤੇ ਪਾਣੀ ਤੇਜ਼ੀਆਂ ਚੱਲ ਰਿਹਾ, ਕਿਸੇ ਨੂੰ ਰਸਤਾ ਨਹੀਂ ਦਿੱਤਾ। ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਇਹ ਵੀ ਨਾਲ ਸਨ। ਪੁੱਛਿਆ ਮਹਾਰਾਜ ਕੀ ਗੱਲ, ਕਿਹੜਾ ਉਦਾਸ ਹੈ? ਕਹਿਣ ਲੱਗੇ ਜੇ ਫੌਜ ਅਪਣਾਉਣੀ ਸੀ ਦਰਿਆ ਰਸਤਾ ਨਹੀਂ ਦਿੰਦਾ। ਬਾਬਾ ਜੀ ਨੇ ਆਪਣਾ ਹਾਥੀ ਦਰਿਆ ਵਿੱਚ ਖੜਾ ਕਰਕੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਕਿ ਭਾਈ ਪਰਮੇਸ਼ਵਰ ਦਾ ਨਾਮ ਸੁਣਨੇ ਕਰਕੇ ਸਾਰੀਆਂ ਚੀਜ਼ਾਂ ਰਾਹ ਦਿੰਦੀਆਂ ਹਨ। ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ, ਗੋਡੇ ਗੋਡੇ ਪਾਣੀ ਰਹਿ ਗਿਆ ਦਰਿਆ 'ਚ। ਮਹਾਰਾਜਾ ਰਣਜੀਤ ਸਿੰਘ ਸਾਰੀ ਫੌਜ ਨੂੰ ਲੈ ਕੇ ਪਾਰ ਉੱਤਰ ਗਿਆ ਤੇ 200 ਮੁਸਲਮਾਨਾਂ ਦੇ ਫੌਜ ਨਾਲ ਭਰਤੀ ਕਰਦੇ ਸੀ ਨਾ ਮਹਾਰਾਜਾ ਰਣਜੀਤ ਸਿੰਘ, ਸਾਰਿਆਂ ਨੂੰ ਰੱਖਿਆ ਕਰਦੇ ਸੀ। ਹੁਣ ਦਿਨ ਦੀ ਤਰ੍ਹਾਂ ਨਹੀਂ ਕਿ ਸਿੱਖਾਂ ਦਾ ਡੇਢ ਹੀ ਹੋਵੇ ਤੇ ਟੋਪੀਆਂ ਵਾਲੇ ਨੇ 98 ਭਰਤੀ ਹੋਣ ਤੇ ਕਸੁੰਨ ਪੈਣ ਤੇ 98 ਵਾਲੇ ਦਿੱਲੀ ਤੇ ਡੇਢ ਵਾਲੇ ਬਾਰਡਰ ਤੇ। ਇਸ ਤਰ੍ਹਾਂ ਨਹੀਂ ਸੀ ਕਰਦਾ ਮਹਾਰਾਜਾ ਰਣਜੀਤ ਸਿੰਘ, ਇੱਕੋ ਜਿਹਾ ਸਤਿਕਾਰ ਸਾਰਿਆਂ ਨੂੰ ਦਿੰਦਾ ਸੀ। ਪਰ ਉਹ ਜਿਹੜੇ ਰੱਖੇ ਸੀ ਵਿੱਚ ਉਹ ਸ਼ਬਦ ਤੁਹੀਣਿਆਂ ਨੇ ਨਿਸ਼ਚਾ ਨਾ ਕੀਤਾ ਗੁਰਮੁਖਾਂ ਤੇ ਗੁਰੂ ਕੀ ਬਾਣੀ ਤੇ। ਕਹਿਣਗੇ ਕੀ ਪਤਾ ਬਾਬੇ ਪੜ੍ਹੀ ਤਾਂ ਜਾਂਦੇ ਆ, ਦਰਿਆ ਰੋਜ਼ ਕੀ ਲੈ ਜਾਵੇ, ਬੱਚਿਆਂਗੇ ਕਿ ਨਹੀਂ ਬੱਚਾਂਗੇ, ਸ਼ਰਧਾ ਨਹੀਂ ਸੀ ਤੇ ਬਾਹਰ ਖੜੇ ਸੁਣੀ ਗਏ ਆ। ਫੌਜ ਵਿੱਚ ਵੀ ਲੰਘ ਗਈ ਹੈ, ਬਾਕੀ ਫੌਜ ਤਾਂ ਚਲੇ ਗਏ ਤੇ ਬਾਬਾ ਵੀਰ ਸਿੰਘ ਜੀ ਨੇ ਵੀ ਆਪਣਾ ਹਾਥੀ ਵਾਹਿਗੁਰੂ ਦਾ ਜਾਪ ਕਰਦੇ ਹੋਇਆ ਤੇ ਪਾਰ ਲੰਘਾ ਲਿਆ। ਜਿਹੜੇ 200 ਮੁਸਲਮਾਨ ਸੀ ਉਹ ਜਿਹੜਾ ਪਿੱਛੋਂ ਲੰਘਣ ਲੱਗੇ ਤੇ ਸ਼ਰਧਾ ਤੋਂ ਹੀਣੀ ਵਿੱਚੇ ਰੁੜ ਗਏ। ਬਾਬਾ ਜੀ ਨੂੰ ਕਹਿਣ ਲੱਗੇ ਜੀ ਇਹਨਾਂ ਨੂੰ ਬਚਾਓ। ਕਹਿੰਦੇ ਨੇ ਭਾਈ ਨੂੰ ਗੁਰੂ ਕੀ ਬਾਣੀ ਤੇ ਨੇ ਕਰਨ ਨੂੰ ਦਰਿਆ ਭੇਟ ਹੀ ਹੋ ਜਾਣ ਦਿਓ। ਇਸ ਤਰ੍ਹਾਂ ਉਹ ਰੁੜੇ ਸਨ, ਪਰ ਜਿਹੜਾ ਦਰਿਆ ਸੀ ਇਹ ਸੁਣਿਆ ਹੱਥ ਹੋਵੇ ਅਸ ਗਾਹੋ। ਤਾਂ ਗੁਰੂ ਤੇ ਪਿਆਰ ਬੜਾ ਭਾਰੀ ਡੂੰਘਾ ਹੱਥ ਕੁ ਜਿੰਨਾ ਹੀ ਰਹਿ ਗਿਆ ਸੀ, ਗੋਡਿਆਂ ਤੋਂ ਉੱਪਰ ਪਾਣੀ ਨਹੀਂ ਸੀ ਕਿਸੇ ਦੇ ਆਇਆ। ਐਸੀ ਬੜੀ ਭਾਰੀ ਮਹੱਤਤਾ ਪਰਮੇਸ਼ਵਰ ਦੇ ਨਾਮ ਸੁਣਨ ਦੀ ਤੇ ਸੁਣਦੇ ਆ ਭੰਗਤੀ ਹੈ ਤੇ ਜਰਾ ਕਿਸੇ ਪਾਸੋਂ ਕੰਨ ਦੇ ਖੜਕਦੇ ਦਿਸੇ ਉਸ ਵੇਲੇ ਚਿਹਰੇ ਵੇਖਣੇ ਹੋਣ ਖੜਕਦੀ ਤਾਂ ਕਿਤੇ ਰਹਿ ਗਈ। ਆ ਮਾੜਾ ਜਿਹਾ ਲੌਂਗੋਵਾਲ ਵਰਗਾ ਕਿਤੇ ਉਸ ਚੀਜ਼ ਬੋਲਦੇ ਵੇ ਤੇ ਰੋਟੀ ਨਹੀਂ ਹਜਮ ਹੁੰਦੀ, ਕਹਿੰਦੇ ਪਾਣੀ ਨਹੀਂ ਲੰਘਦਾ, ਟਿੱਕਰੇ ਆ ਗਏ ਬੁੱਲਾਂ ਤੇ ਕਾਹਦਾ ਨਿਤਨੇ ਹੋਏ ਆਪਣਾ ਸਾਰੀ ਜ਼ਿੰਦਗੀ ਹੈ। ਸੋ ਖਾਲਸਾ ਜੀ ਪਰਮੇਸ਼ਵਰ ਦੇ ਨਾਮ ਦਾ ਸੁਣਦਾ ਬੜਾ ਭਾਰੀ ਮਹਾਤਮਾ ਨੇ ਇਸਕਾ ਰੱਖਿਆ ਕਰੋ। ਜਾਮ ਗੁਰੂ ਹੋਏ ਵੱਲ ਲੱਖ ਬਾਹਰ ਕਿਹਾ ਕਿ ਜੇ ਗੁਰੂ ਸਾਹਿਬ ਦਾ ਹੁਕਮ ਹੈ ਇਹਦੇ ਤੇ ਪ੍ਰਤੀਤ ਕਰਾਂਗੇ ਤੇ ਸੱਚੇ ਪਾਤਸ਼ਾਹ ਤੱਤੀ ਵਾਰ ਹੀ ਲਗਨ ਦੇਣਗੇ। ਇੱਕ ਗੁਜਰੀ ਸੀ ਕੋਈ ਉਹ ਦੁੱਧ ਵੇਚਿਆ ਕਰੇ ਤੇ ਕਿਸੇ ਦਿਨ ਕਥਾ ਸੁਣਨ ਆ ਗਈ ਜੀ, ਹੁਣ ਆਪਾਂ ਬੈਠੇ ਹੈ। ਮਹਾਤਮਾ ਨੇ ਕਥਾ ਸੁਣਾਈ ਕਿ ਨਾਮ ਸੁਣਨ ਵਾਲਿਆਂ ਨੂੰ ਜਲ ਡੋਬ ਨਹੀਂ ਸਕਦਾ ਗਾ ਤੇ ਪਾਣੀ ਜਿਹੜਾ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਕਥਾ ਸੁਣੀ ਉਹਨੂੰ ਨਿਸ਼ਚਾ ਹੋ ਗਿਆ, ਨਿਸ਼ਚਾ ਕਰਕੇ ਤੇ ਸਿੱਧੀ ਨਦੀ ਦੇ ਵਿੱਚ ਵੀ ਵਾਹਿਗੁਰੂ ਦਾ ਜਾਪ ਕਰਦੇ ਲੰਘ ਗਈ। ਜੋ ਜਾਪ ਕੀਤਾ ਪਾਣੀ ਗੋਡੇ ਗੋਡੇ ਰਹਿ ਗਿਆ, ਹਮੇਸ਼ਾ ਉਹ ਆਉਣ ਲੱਗ ਪਈ ਕਥਾ ਵਿੱਚ। ਇੱਕ ਦਿਨ ਖਿਆਲ ਕੀਤਾ ਵੀ ਮੈਂ ਦਿਲਵਾਨ ਤੋਂ ਕਥਾ ਸੁਣੀ ਹੈ, ਜੀ ਮੈਨੂੰ ਕਥਾ ਸੁਣਾਈ ਇਹਦੀ ਵਾਸਤੇ ਬੜੀ ਉੱਚੀ ਹੋ ਗਈ, ਇਹਨੂੰ ਲੰਗਰ ਛਕਾਉਣਾ ਚਾਹੀਦਾ। ਜਦੋਂ ਲੰਗਰ ਛਕਾਉਣ ਵਾਸਤੇ ਬੇਨਤੀ ਕੀਤੀ ਕਹਿੰਦਾ ਹਾਂ ਦੀਦੀ ਛਕ ਲਵਾਂਗੇ, ਪਰ ਉਹਨੂੰ ਕੀ ਪਤਾ ਵੀ ਕਿਹੜੀ ਪਰਖ 'ਚ ਮੈਨੂੰ ਪਾ ਦੇਣਾ ਇਹਨਾਂ ਨੇ। ਖਾਲਸਾ ਜੀ ਲੰਗਰ ਤਿਆਰ ਹੋ ਗਿਆ, ਬੀਬੀ ਕਹਿਣ ਲੰਗਰ ਤੇ ਜੇ ਤਾਂ ਭਾਈ ਦੇਵਤਾ ਵੇਖ ਕੇ ਮਨ ਪਪਰਾਮ ਹੈ ਫਿਰ ਹੋਰ ਅਭਿਆਸ ਕਰੀਏ, ਤੇ ਜੇ ਦੇਵਤਾ ਵੇਖ ਕੇ ਮਨ ਚੜ੍ਹਦੀ ਕਲਾ ਚ ਹੈ ਇਹਨਾਂ ਪੰਕਤ ਦੇ ਨਿਸ਼ਚ ਆ ਗਿਆ ਤੇ ਰਣ ਦੇਖ ਸੂਰਜ ਚਿੱਤ ਉਲਾਸ, ਜੰਗ ਵੇਖ ਕੇ ਪਰਮੇਸ਼ਰ ਦੇ ਚਰਨ ਤਲਾਲੀ ਚੜ੍ਹਦੀ ਹੈ, ਤੇ ਜਿਹੜੇ ਆਪਣੇ ਵਰਗੇ ਕੜਾਹ ਪ੍ਰਸ਼ਾਦ ਛਾ ਕੇ ਤੇ ਰਸਗੁੱਲੇ ਖਾ ਕੇ ਪੱਠੇ ਪੱਲੇ ਸੌਣ ਵਾਲੇ ਹੈ ਤੇ ਚੰਗੇ ਕੱਪੜੇ ਪਾਉਣ ਵਾਲੇ ਹੈ ਉਹਨਾਂ ਨੂੰ ਵੇਖ ਕਰਕੇ ਚਿਹਰੇ ਦਰਦ ਵੀ ਹੋ ਜਾਂਦੇ ਹੈ, ਪਰ ਪਰਮੇਸ਼ਰ ਦੇ ਪਿਆਰ ਨੂੰ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ, ਖੜਾਕ ਦੇ ਸਹਿਤ ਰਹਿੰਦੇ ਹਨ, ਕੋਈ ਗਮੀ ਝੋਰਾ ਫਿਕਰ ਉਹਨਾਂ ਨੂੰ ਚੁੱਭਦਾ ਨਹੀਂ ਹੈ, ਦੁਖਦਾ ਨਹੀਂ
ਦੁੱਖ ਪਾਪ ਦਾ ਨਾਸ,
ਭਾਈ ਦੁੱਖਾਂ ਤੇ ਪਾਪਾਂ ਦਾ ਨਾਸ ਹੁੰਦਾ ਹੈ, ਤਾਂ ਸੱਚੇ ਪਰਮੇਸ਼ਰ ਦਾ ਨਾਮ ਆਪਾਂਗੇ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਵੀ ਸ਼ਰਧਾ ਤੇ ਵਿਸ਼ਵਾਸ ਰੋਟੀ ਕਰਨ ਨਾਲ ਸੁਣ ਦਾ ਬਲ ਬਖਸ਼ੋ, ਜਿਸ ਕਰਕੇ ਤੇਰੇ ਭਾਰੇ ਵਿੱਚ ਰਹਿ ਕੇ ਹਰ
ਸਤਨਾਮ ਸ੍ਰੀ ਵਾਹਿਗੁਰੂ ਜੀ ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹਜ਼ੂਰ ਦੀ ਮਹਾਨ ਕਿਰਪਾ ਸਰਕਾਰ ਆਪ ਜੀ ਨੇ ਰਾਜੇ ਸਿੰਘਾਂ ਪਾਤਸ਼ਾਹ ਤੇ ਕਵੀ ਸਿੰਘਾਂ ਪਾਤਸ਼ਾਹ ਧਰਤੀ ਬਾਣੀ ਦੇ ਕੀਰਤਨ ਦੁਆਰਾ ਅਤੇ ਕਵਿਤਾ ਦੁਆਰਾ ਆਪਣੇ ਸਮੇਂ ਨੂੰ ਸਫਲਿਆ ਕੀਤਾ, ਸੁਣ ਕੇ ਵਡਭਾਗੀ ਬਣੇ ਹਾਂ। ਜੋ ਪਵਿੱਤਰ ਲੜੀਵਾਰ ਚੱਲ ਰਹੀ ਕਥਾ ਹੈ ਸੰਗਤ ਇਕਾਗਰਤਾ ਨਾਲ ਸਰਵਣ ਕਰੋ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਆਪ ਇਕੱਤਰ ਜੁੜੇ ਹਾਂ, ਰਲ ਮਿਲ ਕਰਕੇ ਬੈਠੇ ਹਾਂ, ਸੰਗਤ ਰੂਪ ਵਿੱਚ ਇਕੱਤਰ ਹੋ ਕੇ ਅਤੇ ਜੋ ਗਵਰਨਮੈਂਟ ਨੇ ਖਿਤਾਬ ਦਿੱਤੇ ਉਸ ਨਾਲੇ ਤਾਂ ਅੰਮ੍ਰਿਤਧਾਰ ਸਿੰਘਾਂ ਨੂੰ ਦੁੱਖ ਦੇ ਕਰਕੇ ਸੰਕਟ ਨੇ ਸ਼ੁਰੂ ਕੀਤਾ ਹੈ, ਉਸਦੇ ਸੰਬੰਧ ਵਿੱਚ ਭਾਈ ਮੈਂਬਰ ਸੁੰਦਰ ਰੱਖਣ ਦੁਆਰਾ ਜਗੇਰ ਸਿੰਘ ਜਮਰਤ ਨੇ ਆਪਾਂ ਰਖਾਇਆ ਹੈ ਤੇ ਅੰਮ੍ਰਿਤ ਖੰਡ ਦਾ ਛੱਕ ਕੇ ਸਾਰੇ ਰਾਸ਼ਟਰਵਾਦੀ ਬਲ ਨੂੰ ਚਲਣਾ ਚਾਹੀਦਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਜੀ ਮੰਨੇ ਕੀ ਗਾਤ ਕਹੀ ਨਾ
ਜਾਏ, ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹੜਾ ਭਾਈ ਮੰਨਣ ਵਾਲਾ ਪਰਮੇਸ਼ਰ ਨੂੰ ਉਹਦੀ ਗੱਤ ਮਰਜਾਣਾ ਕਹੀ ਨਾ ਜਾਏ, ਕਹਿ ਕੇ ਦੱਸੀ ਨਹੀਂ ਜਾ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨਾਂ ਨੇ ਮੰਨ ਕੀਤਾ ਪਰਮੇਸ਼ਰ ਨੂੰ ਉਹਨਾਂ ਦੀ ਗੱਤ ਪ੍ਰਾਪਤੀ ਦੀ ਜਿਹੜੀ ਅਵਸਥਾ ਹੈ ਉਹ ਕਹੀ ਨਾ ਜਾਏ। ਮੰਨੇ ਕੀ ਗੱਤ ਕਹੀ ਨਾ ਜਾਏ, ਗੱਲਾਂ ਚਾਲਦਾ ਉਹਨਾਂ ਦੀ ਚਾਲ ਕਹੀ ਨਹੀਂ ਜਾ ਸਕਦੀ, ਐਸੀ ਮਾਸੀ ਦੀ ਚਾਲ ਚੱਲਦੇ ਹੈ। ਤੇ ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਨਾ ਹੋਏ ਰੀਤ ਦਾ ਉਹਨਾਂ ਦੀ ਰੀਤੀ ਵੀ ਕਥਨ ਕਰਕੇ ਨਹੀਂ ਦੱਸੀ ਜਾ ਸਕਦੀ ਜੇ ਮੰਨਣ ਕਰਦੇ ਪਰਮੇਸ਼ਰ ਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਨਾ ਹੋਏ ਗ੍ਰਹਿਣ ਦਾ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰਨ ਦੀ ਮਰਿਆਦਾ ਹੈ ਉਹ ਵੀ ਕਹਿ ਕਰਕੇ ਦੱਸੀ ਨਹੀਂ ਜਾ ਸਕਦੀ ਗੀ। ਤੇ ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੇ ਕੀ ਸੋ ਮੰਨੇ ਨਾਮ ਮੰਨਣ ਦਾ ਕੀ ਨਾਮ ਹੈ ਜੀ ਦਾ, ਗੱਤ ਨਾਮ ਹੈ ਕਲਿਆ ਪ੍ਰਾਪਤੀ ਦਾ, ਜਿਨ੍ਹਾਂ ਨੇ ਮਨਨ ਕੀਤਾ ਹੈ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਪਰਮੇਸ਼ਰ ਦੀ, ਤੇ ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੇ ਕਹੀਂ ਨਾ ਜਾਏ ਪਾਸ ਕਹੀ ਕਰਨਾ, ਕਹੀਂ ਨਾ ਜਾਏ ਉਹ ਕਹੀਂ ਕਿਸੇ ਪਾਸੇ ਵੀ ਨਹੀਂ ਜਾਏ ਜਾਂਦੇ, ਉਹ ਜੰਮ ਕੇ ਵੀ ਕਿਸੇ ਪਾਸੇ ਜਾਂਦੇ ਨੇ, ਮਰ ਕੇ ਕਿਸੇ ਪਾਸੇ ਆਉਂਦੇ ਜਾਂਦੇ ਹੈ, ਉਹ ਜੰਮਣ ਮਰ ਤੋਂ ਰਹਿਤ ਹੋ ਜਾਂਦੇ ਹਨ, ਇਹ ਮਰਜਾਣਾ ਕਹਿ ਕਰਕੇ ਦੱਸੇ ਨਹੀਂ ਜਾ ਸਕਦੇ। ਬਾਕੀ ਜਿਹੜੇ ਹਥਿਆਰਾਂ ਨੂੰ ਕੱਲ ਹੋਰ ਕਰਾਂਗੇ, ਪਿੱਛੋਂ ਪਾਸਚਾਤਾਪ ਹੀ ਕਰਨਾ ਪੈਂਦਾ ਹੈ। ਤਾਂ ਜੇ ਕੋ ਕਹੇ, ਜੇ ਕੋਈ ਕਹਿ ਦੇਵੇ ਕਿ ਮੈਂ ਮੰਨਣ ਵਾਲਿਆਂ ਦੀ ਮਰਜ਼ਾਦਾ ਦੱਸ ਦਿਆਂਗਾ, ਜੇ ਇਸ ਮਰਜ਼ਾਦਾ ਵਾਲੇ ਮਾਰੇ ਕਹਿੰਦੇ ਹੈ ਪਿੱਛਾ ਪਛਤਾਏ, ਪਰ ਪਾਸਚਾਤਾਪ ਹੀ ਕਰਨਾ ਪੈਂਦਾ, ਸਮਗਰ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ। ਜੇ ਕੋ ਕਹੇ ਪਿੱਛੇ ਪਛਤਾਏ, ਜਿਹੜਾ ਜੱਜਾ ਅੱਖਰ ਹੈ ਉਹਦੇ ਵਿੱਚੋਂ ਜੱਜੇ ਦੇ ਲਾ ਵਿੱਚੋਂ ਈੜੀ ਨਿਕਲਾਉਣੀ ਆ, ਉਹ ਬਣ ਜਾਏਗਾ ਜੇ ਏਕ, ਜਿਹੜਾ ਕੱਚੇ ਦਾ ਹੋਣਾ ਉਹਦੇ ਵਿੱਚ ਨਿਕਲਾਉਣਾ ਪੂਰਾ, ਉਹ ਬਣ ਜਾਵੇਗਾ ਓਕ। ਤੋ ਗੁਰੂ ਦੇ ਪਿਆਰੇ ਅੱਗੇ ਹੈ ਤੇ ਪਿੱਛੇ ਪਛਤਾਏ, ਤੋ ਇਹ ਸਵਾਲ ਤੇ ਜੇ ਏਕ ਜੋ ਇੱਕ ਪਰਮੇਸ਼ਰ ਹੈ ਓਕ ਨਾਮ ਦਾ ਘਰ ਦਾ ਘਰ ਤੋਂ ਲੈਣਾ ਸਰੂਪ, ਜਿਹੜਾ ਇੱਕ ਪਰਮੇਸ਼ਰ ਹੈ, ਜੇ ਇੱਕ ਦੇ ਉਹ ਘਰ ਸੂਪਰੀ ਪ੍ਰਾਪਤੀ ਵਾਲਾ ਕਿਹੋ ਜਾਵੇ ਤਾਂ ਉਹਦੇ 'ਤੇ ਮਜ਼ਾਰਾ ਕਹੇ ਤਾਂ ਪਿੱਛਾ ਪਛਤਾਏ, ਫਿਰ ਪਿੱਛੋਂ ਪਾਸ਼ਚਾਤਾਪ ਕਰਨਾ ਪੈਂਦਾ, ਕਥਨ ਕਰਕੇ ਨਹੀਂ ਦੱਸਿਆ ਜਾ ਸਕਦਾ। ਤੇ ਜਿਹਨਾਂ ਨੂੰ ਇੱਕ ਪਰਮੇਸ਼ਰ ਦੇ ਉਸ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ ਹੈ ਤੇ ਕਹਿੰਦੇ ਪਿੱਛੇ ਪਛਤਾਏ, ਜਿਹੜੇ ਪਛਤਾਵੇ ਸੀ ਨਾ ਪ੍ਰਾਪਤੀ ਦੇ, ਪ੍ਰਾਪਤ ਨਹੀਂ ਸੀ ਹੁੰਦਾ, ਉਹ ਕਹਿੰਦੇ ਪਿੱਛੇ ਪੈ ਜਾਂਦੇ ਨੇ, ਉਹਨਾਂ ਦੇ ਮਗਰ ਨਹੀਂ ਰਹਿੰਦੇ, ਉਹ ਨਿਰਤ ਹੋ ਜਾਂਦੇ ਹਨ ਜਿਹਨਾਂ ਨੂੰ ਇੱਕ ਉਸ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ ਹੈ। ਤੇ ਕਹਿੰਦੇ ਪਿੱਛੇ ਪਛ ਤਾਏ, ਜਿਹੜਾ ਪਛਤਾਵਾ ਸੀ ਉਹੀ, ਤੇ ਤਾਏ ਜਿਹੜਾ ਟਾਉਣਾ ਸੀ ਮਾਤਾ ਦੀ ਉਹਦੇ ਰੂਪੀ ਪਠਾਈ 'ਚ ਪੈ ਕੇ ਸੇਕ ਲੱਗਣਾ ਸੀ, ਇਹ ਵੀ ਕਿਹੜੇ ਪਿੱਛੇ, ਇਹ ਵੀ ਪਿੱਛੇ ਚਲੇ ਗਏ। ਤੇ ਪਛ ਪਛਤਾਵਾ ਵੀ ਪਿੱਛੇ ਚਲੇ ਗਿਆ, ਤਾਏ ਦਾ ਟਾਉਣਾ ਸੀ ਪਠਾਈ 'ਚ ਪਾ ਕੇ ਇਹ ਵੀ ਪਿੱਛੇ ਚਲਿਆ ਗਿਆ ਹੈ, ਇਹ ਵੀ ਨਹੀਂ ਰਹਿੰਦਾ, ਨਿਵਰਤ ਹੋ ਜਾਂਦਾ ਹੈ ਤੇ ਕਹੀ ਨਾ ਜਾਏ, ਕਿਹਾ ਨਹੀਂ ਜਾ ਸਕਦਾ, ਉਹਨਾਂ ਦਾ ਆਨੰਦ ਐਸਾ ਬੜਾ ਭਾਰੀ ਹੈ ਮੰਨਣ ਦਾ।
ਸਾਦਤ ਕਲਮ ਨਾ ਲਿਖਣਾ
ਹੈ ਸੱਚੇ ਪਾਤਸ਼ਾਹ ਜੀ, ਚਲੋ ਮੰਨਣ ਦੇ ਜਿਹੜੇ ਮਜ਼ਾਰਾ ਉਹ ਤਾਂ ਦੱਸੀ ਨਹੀਂ ਜਾਂਦੀ, ਜਵਾਨੀ ਸਾਲ ਦਾ ਨਿਕਲਦਾ ਲਿਖ ਕੇ ਕੱਢ ਲਈਦਾ, ਤੇ ਜੇ ਪਰ ਕਾਗਜ਼ਾਂ 'ਚ ਲਿਖ ਕੇ ਹਸਾਬਤਾ ਕਰੇ ਫਿਰ ਤਾਂ ਆ ਜਾਵੇਗਾ ਮਾਰੇ, ਕਹਿੰਦੇ ਕਾਗਜ਼ ਕਲਮ ਨਾ ਲਿਖਣਹਾਰ, ਨਾ ਕਾਗਜ਼ ਹੈ ਨਾ ਕਲਮ ਹੈ ਨਾ ਕੋਈ ਲਿਖਣ ਵਾਲਾ, ਐਸਾ ਲਿਖਾਰੀ ਹੈ
ਮੰਨੇ ਕਾ ਬਹਿ ਕਰਨ ਵਿਚਾਰ,
ਮੰਨੇ ਕਾ ਬਹਿ ਕਰਨ ਵਿਚਾਰ ਹੈ, ਜਿਹਨਾਂ ਨੇ ਮੰਨਣ ਕੀਤਾ ਹੈ ਤੇ ਮੰਨਣੇ ਕਰਕੇ ਮੰਨਣ ਵਾਲਿਆ ਕਾ ਦਾਸ, ਬਹਿ ਜਿਹੜਾ ਮਨ ਸੀ ਬਹਿ ਗਿਆ ਭਾਵ ਵਸ ਵਿੱਚ ਆ ਗਿਆ, ਤੇ ਮੰਨੇ ਕਾ ਬਹਿ, ਜਿਹੜੇ ਗੁਰੂ ਦੇ ਪਿਆਰੋਂ ਮੰਨਣ ਕਰਦੇ ਆ, ਮੰਨਣ ਵਾਲਿਆ ਕਾ ਦਾਸ, ਬਹਿ ਨਾਮ ਬਹਿ ਬਹਿਣ ਦਾ ਕਿਸ਼ਤ ਹੋਣ ਦਾ ਉਹ ਕੀ ਵਾਸ਼ਨਾ, ਜਿਹਨਾਂ ਦੀਆਂ ਵਾਸ਼ਨਾ ਬਹਿ ਗਈਆਂ ਮਨ ਦੀਆਂ, ਮਨ ਬਹਿ ਗਿਆ ਖਿੱਚ ਗਿਆ ਹੈ, ਇਸਤ ਹੋ ਗਿਆ, ਕਹਿੰਦੇ ਕਰਨ ਵਿਚਾਰ, ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਚਾਰ ਕਰਦੇ ਹਨ, ਤੇ ਪ੍ਰਾਪਤੀ ਦੀ ਵਿਚਾਰ ਕਰਨ ਵਾਲਿਆਂ ਦਾ ਮਨ ਜਿਹੜਾ ਸੀ ਉਹ ਬਹਿ ਗਿਆ ਹੈ, ਖਿੱਚ ਗਿਆ ਹੈ, ਅਡੋਲ ਹੋ ਗਿਆ ਹੈ, ਇਹਦੇ ਅਰਥ ਹੋਰ ਬਣ ਕੇ ਕਾਫੀ ਕੰਮ ਕਰਨਗੇ ਉਹ।
ਐਸਾ ਨਾਮ ਨਿਰੰਜਨ,
ਐਸਾ ਭਾਈ ਨਾਮ ਪਰਮੇਸ਼ਰ ਦਾ ਜਿਹੜਾ ਜਪਦਾ, ਉਹ ਨਿਰੰਜਨ ਸ਼ੁੱਧ ਸਰੂਪੀ ਹੋ ਜਾਂਦਾ, ਮਾਇਆ ਕਾਲਖ ਤੋਂ ਰਹਿਤ,
ਮਨ ਜਾਣੈ ਮਨ ਕੋ,
ਜੇ ਕੋਈ ਭਾਈ ਮਨ ਜਾਣੈ ਮਨ ਕੋਏ, ਜੇ ਪਰਮੇਸ਼ਰ ਦੇ ਪਿਆਰ ਨਾਮ ਨੂੰ ਇਹਦੇ ਵਿੱਚ ਮੰਨਣਾ ਕਰ ਲਵੇ, ਜਾਣ ਲਵੇ, ਮਨ ਦੇ ਵਿੱਚ ਕੋਈ ਧਾਰਨ ਕਰ ਲਵੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜੇ ਮੰਨਣਾ, ਜੇ ਕੋਈ ਮਨ ਜਾਣੈ ਮਨ ਕੋਏ, ਜੇ ਮਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਵਾਸਤੇ ਮੰਨਣ ਕਰ ਲਵੇ, ਤਾਂ ਜਾਣੈ ਕੋਏ ਉਹ ਕੋਈ ਜਾਣ ਸਕਦਾ, ਕੋਈ ਹੋਰ ਨਹੀਂ ਜਾਣ ਸਕਦਾ। ਇੰਨੇ ਸਮਾਂ ਪ੍ਰਵਾਨ ਕਰਿਆ, ਇਹ ਇੱਕੋ ਅਰਥ ਸੂਖਮ ਰੂਪ ਵਿੱਚ ਕੀਤਾ, ਇਹ ਗਿਆਰਾਂ ਬਾਰਾਂ ਬਾਰਾਂ ਸੁਣੇ ਇੱਕ ਪੰਕਤੀ ਦੇ, ਉਹ ਕੱਲ ਨੂੰ ਨਿਰੋਲ ਕਥਾ ਵਿੱਚ ਕਰਾਂਗੇ।
ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰੀਰ ਦੇ ਕੇਵਲ ਸੰਤੁਸ਼ਟ ਕਰਨੇ ਕਰਕੇ ਭਾਈ ਲੱਖਾਂ ਦੇ ਰਸਾ ਨਹੀਂ ਹੈ, ਚੌਥੇ ਵਾਸੀ ਫਿਰ ਸਾਰਾ ਰਾਤ ਨਿਵੇਂ ਲਾ ਲਈਏ, ਭੁੱਖੇ ਰਹਿ ਪਈਏ, ਪਰ ਭੁੱਖਿਆਂ ਦੇ ਕਦੇ ਭੁੱਖ ਨੂੰ ਸੁਣੀ ਭਾਰਤ ਕੁੜੀਆਂ ਦਾ ਭਾਵ ਬਣ ਗਈ ਹੈ, ਹਜ਼ਾਰਾਂ ਸੁੱਖ ਸਭ ਲੱਖਾਂ ਚਾਰ ਸਾਲਾਂ ਰੂਪਾਂ ਨਾਲ ਸਿੱਖੀ ਨਿਕਲਦੀ ਹੈ, ਸੱਚੇ ਪਾਤਸ਼ਾਹ ਦੇ ਸੁਚਾਰ ਦੀ ਪ੍ਰਾਪਤੀ ਵਾਲੇ ਕੀਤੇ ਹੋਏ ਕੂੜੇ ਦੇ ਪਾਲ ਖੇਤਰ ਕਿੱਥੇ, ਮਹਾਰਾਜ ਨੇ ਹੁਕਮ ਦਿੱਤਾ ਕਿ ਭਾਈ ਵਸਤੂ ਜੋ ਪਰਮੇਸ਼ਰ ਹੈ ਕੋਈ ਆਗਿਆ ਚਰਨ ਕਰਕੇ ਇਹ ਦੂਰ ਹੁੰਦੀ ਹੈ, ਹਰ ਸਮੇਂ ਦੇ ਆਸ ਪਦ ਤੇਰਾ ਹੈ ਮਾਰ ਸ਼੍ਰੀ ਨਾਮ ਕ੍ਰਿਸ਼ਨ ਨਾਲ ਪਰਮੇਸ਼ਰ ਦਾ ਨਾਮ ਹੈ, ਉਹਦਾ ਮਨਨ ਕਰਨ ਵਾਲੇ ਜਿਹੜੀ ਮਰਜ਼ਾਦਾ ਹਦਾਸ ਜਾਂ ਅਵਸਥਾ ਹੈ ਜਾਂ ਗਿਆਨ ਪ੍ਰਾਪਤ ਹੋਇਆ ਹੈ, ਜੋ ਵਿਵਸਥਾ ਮਨ ਦੀ ਚਾਲ ਹੈ ਪਤਨ ਦੀ ਭਾਵ ਰੂਪਣ ਦੇ ਗਲਤ ਤਰੀਕੇ ਆ, ਉਹਨਾਂ ਦੇ ਜੋ ਪਰਮੇਸ਼ਰ ਦੇ ਗੁਰੂ ਸਾਹਿਬ ਦੇ ਹੁਕਮ ਵਾਲਿਆਂ ਨੂੰ ਜੋ ਪ੍ਰਾਪਤੀ ਹੋਈ ਆ ਉਹ ਨਹੀਂ ਕਹੀ ਜਾ ਸਕਦੀ, ਤੇ ਜੋ ਪ੍ਰਾਪਤੀ ਕਰਨ ਵਾਲੇ ਹੈ ਉਹਨਾਂ ਦੀ ਮਰਜ਼ਾਦਾ ਵੀ ਕਹੀ ਨਹੀਂ ਜਾ ਸਕਦੀ, ਬੇਅੰਤ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਲਾਹੌਰ ਭੇਜਿਆ ਹੈ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਪ੍ਰੀਤ ਸਨ, ਸੱਚੇ ਪਾਤਸ਼ਾਹ ਜੀ ਸੰਗਤਾਂ ਸੁਣ ਕੇ ਨਿਹਾਲ ਹੋ ਰਹੀਆਂ ਹਨ, ਸੱਚੇ ਬਿਕਰਮੀ ਦੇ ਵਿੱਚ ਗੁਰੂ ਸਾਹਿਬ ਦੇ ਪੁੱਤਰ ਭਾਈ ਸਹਾਰੇ ਨੇ ਮਨ ਜੀ ਨੇ ਆ ਕੇ ਬੇਨਤੀ ਕੀਤੀ, ਗੁਰੂ ਗਰੀਬ ਨਵਾਜ ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਕਿਰਪਾ ਕਰੋ ਲਾਹੌਰ ਚੱਲੋ। ਮਹਾਰਾਜ ਕਹਿੰਦੇ ਭਾਈ ਸਾਡਾ ਜਾਣਾ ਠੀਕ ਨਹੀਂ, ਕਿਉਂਕਿ ਸਾਡੇ ਨਾਲ ਸੰਗਤਾਂ ਬੇਅੰਤ ਹੈ ਅਤੇ ਤੁਹਾਨੂੰ ਸੰਭਾਲਣ ਵਿੱਚ ਤਕਲੀਫ ਹੋਵੇਗੀ। ਬੇਨਤੀ ਕੀਤੀ ਨੇ ਆਪ ਜੀ ਨਹੀਂ ਜਾ ਸਕਦੇ, ਆਪਣੇ ਸਹਿਣ ਜਾਂਦਾ ਜੀ ਕਿਸੇ ਨੂੰ ਭੇਜ ਦਿਓ। ਤਾਂ ਸਤਿਗੁਰੂ ਜੀ ਨੇ ਧਰਤੀ ਨੂੰ ਪਾਸ ਬੁਲਾਇਆ, ਪੈਲ ਗਏ ਸੂਝਾਂ ਸਿਆਣੇ ਮੁੱਕਰ ਗਿਆ, ਮਨ ਚ ਖਚਿਆਈ ਸੀ। ਸਤਿਗੁਰੂ ਕੋਲੇ ਕਹਿਣ ਲੱਗਾ ਜੀ ਮੈਂ ਘਰ ਦਾ ਕਾਰੋਬਾਰ ਚਲਾਉਂਦੀ ਹਾਂ, ਲੈਣ ਦੇਣ ਦਾ ਕੰਮ ਸਾਰਾ ਮੇਰੀ ਜ਼ਿੰਮੇ ਹੈ, ਜੇ ਮੈਂ ਚਲਿਆ ਗਿਆ ਕਿਸਾਨ ਵਿੱਚ ਰੁਕਾਵਟ ਪਵੇਗੀ, ਲੰਗਰ ਚਲਾਉਣਾ, ਸਿਰੋਤਾ ਦੇਣੇ, ਮਾਇਆ ਜਮ੍ਹਾਂ ਕਰਨੀ, ਇਹ ਸਾਰਾ ਕੰਮ ਮੇਰਾ ਹੈ। ਮਹਾਰਾਜ ਸਮਝ ਗਏ ਖਚਿਆਈ ਨੂੰ, ਚੁੱਪ ਰਹੇ। ਸੱਚੇ ਪਾਤਸ਼ਾਹ ਨੇ ਮਹਾਂਦੇਵ ਨੂੰ ਸੱਜਿਆ ਸੂੰਜਾ ਗੁਰਮੁਖਾ, ਜਦੋਂ ਕਿਹਾ ਕਹਿਣ ਲੱਗਾ ਜੀ ਮੇਰੇ ਤਾਂ ਕਿਸੇ ਨਾਲ ਜਾਣ ਪਛਾਣ ਹੈ ਅਤੇ ਨਾਲ ਮੈਂ ਜਾਣ ਪਛਾਣ ਕਰਨੀ ਚਾਹੁੰਦਾ, ਮੈਂ ਤਾਂ ਇਸੇ ਤਰ੍ਹਾਂ ਸੂਤ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪੁੱਛਿਆ, ਮਹਾਰਾਜ ਨੇ ਉਸ ਹੱਥ ਜੋੜ ਕੇ ਬੇਨਤੀ ਕੀਤੀ ਜੀ ਜਿੱਥੇ ਹੁਕਮ ਕਰੋ ਜਿਵੇਂ ਹੁਕਮ ਕਰੋ। ਮਹਾਰਾਜ ਨੇ ਕਿਹਾ ਕਿ ਇੱਕ ਮਹੀਨਾ ਤੁਸੀਂ ਪਹਾੜੀ ਜੀ ਦੇ ਘਰ 'ਚ ਰਹਿ ਕੇ ਆਨੰਦ ਕਾਰਜ ਦਾ ਸਮਾਂ ਲਗਾਉਣਾ, ਉਸ ਤੋਂ ਪਿੱਛੋਂ ਸਾਡੇ ਅਵਤਾਰ ਅਸਥਾਨ 'ਤੇ ਜਾ ਕੇ ਸੂਨਾ ਮੰਦਿਰ ਵਾਲੇ ਸਥਾਨ ਵਿੱਚ ਸੇਵਾ ਕਰਨੀ ਹੈ, ਬੁਲਾਏ ਬਿਨਾਂ ਤੁਸੀਂ ਆਉਣਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕਰਕੇ ਗੁਰੂ ਅਰਜਨ ਦੇਵ ਜੀ ਚਲੇ ਗਏ, ਉੱਥੇ ਰਹਿ ਕੇ ਵਿਆਹ ਦਾ ਸਮਾਂ ਲਗਾਇਆ, ਫਿਰ ਘਰ 'ਚ ਰਹਿ ਕਰਕੇ ਸੰਗਤਾਂ ਨਿਹਾਲ ਕਰਨ ਲੱਗੇ। ਕੋਝੇ ਪ੍ਰੀਤ ਨੇ 2 ਸਾਲ ਬੁਲਾਇਆ ਗੁਰੂ ਅਰਜਨ ਦੇਵ ਜੀ ਨੂੰ, ਤਾਂ ਉਸਨੇ ਵਿਰਾਜ ਵਿੱਚ ਆ ਕੇ ਪੱਤਰਕਾਰ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਚਿੱਠੀ ਲਿਖੀ ਹੈ, ਮੇਰਾ ਮਨ ਲੋਚਾ ਗੁਰੂ ਦਰਸ਼ਨ ਤਾਏ, ਦਿਲ ਕਰੇ ਚਾਰ ਚੁੱਕ ਕੇ ਨਿਆਏ, ਪ੍ਰੇਰਾ ਨਾਲ ਤੇਰਾ ਸਾਂਸਣਾ ਹੋਵੇ, ਜਨ ਦਰਸ਼ਨ ਸੰਤ ਪਿਆਰੇ ਜੀਓ, ਹੋ ਭੋਲੀ ਜੀਓ ਭੋਲ ਸੰਭਾਏ, ਗੁਰਦਰਸ਼ਨ ਸੰਤ ਪਿਆਰੇ ਜੀਓ। ਅਤੇ ਪੱਤਰਕਾਰ ਲੈ ਕੇ ਸਿਰਪੁਰੇ ਭੇਜੇ, ਜਦੋਂ ਪਿਰਤੀਏ ਨੇ ਪੜ੍ਹੇ, ਪਤਾ ਲੱਗ ਜਾਏ ਗੁਰੂ ਸਾਹਿਬ ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਨੂੰ ਗੁਰਤਾ ਗੱਦੀ ਬਖਸ਼ਣਗੇ। ਬੜਾ ਸੋਹਣਾ ਸ਼ਬਦ ਲਿਖਿਆ ਅਤੇ ਚਿੱਠੀ ਨਾ ਦਿੱਤੀ। ਦੁਬਾਰਾ ਦੂਜੀ ਚਿੱਠੀ ਦੇਰ ਸਤਿਗੁਰੂ ਗਰੀਬ ਨਵਾਜ ਜੀ ਨੇ ਅੜੇਕ ਕੇ ਲਿਖ ਦਿੱਤੇ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਤੇਰਾ ਹਵਾ ਦੇ ਕੇ ਸਰਨ ਪਾਣੀ, ਧਨ ਤੋਂ ਦੇਸ਼ ਜਾ ਤੋਂ ਵਸਿਆ, ਮੇਰੇ ਸੱਜਣ ਮੇਕ ਮਰਾਰੇ ਜੀਓ, ਹਾਂ ਭੋਲੇ ਨਾ ਭੋਲ ਸਮਾਏ ਗੋ, ਸੱਜਣ ਮੇਕ ਮਰਾਰੇ ਜੀਓ। ਜਦੋਂ ਇਹ ਚਿੱਠੀ ਲੈ ਕੇ ਭੇਜੀ, ਤੇਰੇ ਪਿਰਤੀਏ ਨੇ ਨਿਕੰਮੇ ਨੂੰ ਸਤਿਗੁਰੂ ਰਾਮਦਾਸ ਆਏ ਸਾਥ ਨਾ ਪਹੁੰਚਣ ਦਿੱਤੇ, ਚਿੱਠੇ ਖਾਲਸਾ ਦੀ ਲਿਖੋ ਲਏ। ਗੁਰੂ ਗਰੀਬ ਨਿਵਾਸ ਚੋਜੇ ਪ੍ਰੇਮ ਜੀ ਨੇ ਤੀਜੀ ਚਿੱਠੀ ਲੈ ਕੇ ਫਿਰ ਭੇਜੀ ਅਤੇ ਇੱਕ ਸਿੱਖ ਨਵਾਂ ਭੇਜਿਆ, ਉਸਨੂੰ ਕਹਿ ਕੇ ਇਸ ਪਿਤਾ ਜੀ ਨੂੰ ਚਿੱਠੀ ਦੇਣੀ ਰਾਜ ਨਗ ਤਿਆਰ ਕੇ, ਤਾਂ ਚਿੱਠੀ ਦੇ ਦੇਖ ਦਿੱਤਾ, ਇੱਕ ਘੜੀ ਨਾਲ ਮਿਲ ਕੇ ਤਾਂ ਕਾਗਲ ਹੋਤਾ, ਹੁਣ ਕੱਲ੍ਹ ਮਿਲਿਆ ਪੈ ਖੁਦ ਭਗਵੰਤਾ, ਮੇਰੇ ਰਾਮ ਨਾ ਰਾਲਾ ਨੀਂਦ ਨਾ ਆਵੇ, ਜਦ ਦੇਖੇ ਗੁਰਦਰਬਾਰੇ ਜੀਓ, ਹੋ ਭੋਲੀ ਜੀ ਉਸ ਹੁਕਮ ਆਏ ਅਤੇ ਸੱਚੇ ਗੁਰਦਰਬਾਰੇ ਜੀਓ। ਜਦੋਂ ਚਿੱਠੀ ਲੈ ਕੇ ਸਿੱਖ ਲੈ ਕੇ ਸਿੱਖ ਪਹੁੰਚਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਵਾਬ ਨਹੀਂ ਪਛਾਣ, ਜਾ ਕੇ ਸਿੱਖ ਨੇ ਪੱਤਰਕਾਰ ਦੇ ਦਿੱਤੇ। ਸਤਿਗੁਰੂ ਜੀ ਪੜ੍ਹ ਕੇ ਬੜੇ ਪ੍ਰਸੰਨ ਹੋਏ, ਬਾਬਾ ਬੁੱਢਾ ਸਾਹਿਬ ਜੀ ਨੂੰ ਰਸ ਦੇ ਕੇ ਭੇਜਿਆ, ਤੋ ਉਸ ਵੇਲੇ ਪਰੇ ਵਿੱਚ ਮੰਦਰ ਚਰਚਾ ਤਰਸ ਨਿਹਾਲ, ਮੈਂ ਮੀਰ ਘਰ ਆਇਓ, ਅਤੇ ਇਸ ਤਰ੍ਹਾਂ ਅੜੀਕੇ ਚ ਅੱਗੇ ਜਾ ਕਰਦੇ ਬੇਅੰਤ ਸ਼ਬਦ ਐਸੇ ਵਿਰਾਜ ਵਾਲੇ ਪੰਨੇ ਪਾਤਸ਼ਾਹ ਨੂੰ ਸੋਚ ਰਾਜ ਵਿੱਚ ਉਚਾਰੇ ਹਨ। ਬਾਬਾ ਬੁੱਢਾ ਸਾਹਿਬ ਜੀ ਗਏ, ਪੰਨੇ ਪਾਤਸ਼ਾਹ ਨੂੰ ਮਿਲੇ, ਸਾਰੇ ਬਚਨ ਦੱਸੇ, ਬਹੁਤ ਸੰਗਤਾਂ ਖੁਸ਼ ਹੋਈਆਂ। ਸਤਿਗੁਰੂ ਚੋਜੇ ਪ੍ਰੇਤ ਜੀ ਵਾਪਸ ਆਏ, ਗੁਰੂ ਗਰੀਬ ਨਿਵਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ, ਵਿਰਾਜ ਦੇ ਨਾਲ ਚਰਨ ਧੋ ਦਿੱਤੇ। ਸਤਿਗੁਰੂ ਚੋਜੇ ਪ੍ਰੇਤ ਜੀ ਨੇ ਪੁੱਛਿਆ ਕਿ ਇਹ ਕੀ ਆਖਰ ਕਿਉਂ ਲਿਖਿਆ, ਕਿਉਂ ਲਿਖਿਆ? ਬੇਨਤੀ ਕੀਤੀ, 2 ਚਿੱਠੀਆਂ ਪਹਿਲਾਂ ਪਾਈਆਂ ਹਨ, ਤਾਂ ਮੇਰੇ ਵੱਡੇ ਪ੍ਰਾਪਤ ਇਹ ਪਿਰਤੀਆਂ ਨੇ ਆਪਣੇ ਪਾਸ ਰੱਖ ਲੈਂਦੇ ਹਾਂ। ਉਸ ਵੇਲੇ ਪਿਰਤੀਆਂ ਨੂੰ ਮਹਾਰਾਜ ਨੇ ਕਿਹਾ, ਗੁਰੂ ਰਾਮਦਾਸ ਸਾਹਿਬ ਜੀ ਪਿਰਤੀਆਂ ਚਿੱਠੀਆਂ ਲਿਆ ਦੇ। ਸਤਿਗੁਰੂ ਦੇ ਹਜੂਰੇ ਕੋਈ ਝੂਠ ਬੋਲ ਦਿੱਤਾ, ਕਹਿਣ ਲੱਗਾ ਜੀ ਮੇਰੇ ਕੋਲ ਤਾਂ ਪਾਈਆਂ ਨਹੀਂ। ਮਹਾਰਾਜ ਕਹਿਣ ਲੱਗਾ ਝੂਠ ਨਾ ਬੋਲ, ਇੱਥੋਂ ਤੱਕ ਗਲ ਗਿਆ। ਚੌਥੇ ਪਾਤਸ਼ਾਹ ਦੇ ਚਰਨ ਨੂੰ ਹੱਥ ਲਾ ਕੇ ਸਹੁੰ ਖਾ ਗਿਆ। ਇਹਦਾ ਮਤਲਬ ਪੂਜਾ ਦੇ ਗ੍ਰਾਮ ਪੰਜਾਬ ਤੁਹਾਨੂੰ ਲਾਲ ਤਰੀਕੇ ਆਏ ਹੋਏ ਨੇ, ਸਤਿਗੁਰੂ ਦੇ ਚਰਨਾਂ ਦੀ ਪਰਵਾਹ ਨਹੀਂ ਕੀਤੀ। ਅਜੇ ਮਹਾਰਾਜ ਨੇ ਸਿੱਖ ਨੂੰ ਭੇਜਿਆ, ਜਾਂ ਭਾਈ ਦਾ ਚੋਲਾ ਲਾਇਆ, ਉਹ ਚੋਲੇ ਵਿੱਚ ਚਿੱਠੀਆਂ ਕੱਢ ਕੇ ਲਾਇਆ ਤੇ ਕਾਲੀ ਨਾਲ ਆਇਆ ਤੇ ਘਰੋਂ ਧੋ ਲਾਇਆ, ਤੇ ਉਹ ਦੋਵੇਂ ਚਿੱਠੀਆਂ ਲਿਆ ਕੇ ਸਾਹਮਣੇ ਰੱਖੀਆਂ, ਮੀਨੀ ਪਾ ਕੇ ਬੈਠਾ, ਨਾਲ ਕੁੜੀ ਨੂੰ ਬੋਲਦਾ। ਫਿਰ ਮਹਾਰਾਜ ਨੇ ਕਿਹਾ ਨਿਸ਼ਾਕੀ ਨੂੰ ਕੋਈ ਰਹਿ ਜਾਵੇ। ਸਤਿਗੁਰੂ ਦੇ ਕਹਿਣ ਲੱਗਾ ਤਿੰਨ ਪੌੜੀਆਂ ਸਾਡੇ ਛੋਟਾ ਸਾਹਿਬਜ਼ਾਦਾ ਦੀਆਂ ਰੱਖੀਆਂ ਹਨ, ਅੱਜ ਉੱਥੇ ਪੌੜੀ ਚਾੜ ਕੇ ਸ਼ਬਦ ਪੂਰਾ ਕਰਦੇ, ਜੋ ਲਾਜ ਹੈ ਕਿ ਇੱਕ ਵੀ ਪੰਕਤੀ ਨਾਲ ਮਿਲਣੀ ਨਹੀਂ ਪਹੁੰਚਾ ਸਕਿਆ। ਫਿਰ ਸਤਿਗੁਰੂ ਅਰਜਨ ਦੇਵ ਨੂੰ ਗੋਦ ਵਿੱਚ ਲੈ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਚੌਥੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਹੁਣੇ ਤੁਸੀਂ ਸ਼ਬਦ ਪੂਰਾ ਕਰੋ। ਜਦੋਂ ਗੁਰੂ ਗਰੀਬ ਨਵਾਜ ਨੇ ਬਚਨ ਕਿਹਾ, ਉਸ ਵੇਲੇ ਭਾਗ ਨਾਲ ਗੁਰਸੰਤ ਮਿਲਾਇਆ, ਪ੍ਰਭਾਵਨਾਸੀ ਕਰਨਾ ਪਾਇਆ ਤੇ ਪੌੜੀ ਚਾੜ ਕੇ ਸਾਰਾ ਸ਼ਬਦ ਖਾਲਸਾ ਜੀ ਪੂਰਾ ਕਰ ਦਿੱਤਾ। ਪੂਰਾ ਕਰਕੇ ਮੇਰੇ ਭਾਰੀ ਪ੍ਰਸੰਨ ਹੋਏ ਤੇ ਇਸ ਸ਼ਬਦ ਦੇ ਉੱਪਰ ਪਚਾਰੇ ਦੇ ਪ੍ਰੋਫੈਸਰਾਂ ਨੂੰ ਤੇ ਪ੍ਰਿੰਸੀਪਲਾਂ ਦੇ ਕਾਲਜ ਵਿੱਚ ਮੁੰਡਿਆਂ ਤੇ ਸਵਾਲ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਦੋਂ ਪੰਜਵੇਂ ਪਾਤਸ਼ਾਹ ਗੁਰਸਾ ਗੱਦੀ ਦੇ ਮਾਲਕ ਹੀ ਨਹੀਂ ਸੀ ਤੇ ਗੁਰੂ ਬਿਨਾਂ ਗੁਰੂ ਬਣੇ ਤੋਂ ਬਿਨਾਂ ਬਾਣੀ ਜਿਹੜੀ ਹੈ ਉਹ ਗੁਰਮਤਿ ਵਿੱਚ ਜੋੜ ਨਹੀਂ ਸਮਝੀ ਜਾਂਦੀ ਰਚਨਾ ਕਿਸੇ ਦੀ ਜਿਹੜੇ ਗੁਰੂ ਘਰ ਨੇ ਸਦੇ ਕਾਰਨ ਨਾ ਕੀਤੀ ਹੋਵੇ ਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਬਣੇ ਤੋਂ ਬਗੈਰ ਕਿਵੇਂ ਗੁਰਬਾਣੀ ਰੱਖ ਦਿੱਤੀ। ਉਹ ਵਿਚਾਰੇ ਫਸ ਗਏ ਖਾਲਸਾ ਦੇ ਸਾਰਿਆਂ ਨੂੰ ਸ਼ਬਦ ਵਾਸਤੇ ਸਾਵਧਾਨ ਰਹਿ ਕੇ ਸਿੱਖਿਆ ਕਿੱਥੇ ਕਰਨੀ ਚਾਹੀਦੀ ਹੈ। ਉਹਨਾਂ ਪ੍ਰੋਫੈਸਰਾਂ ਨੂੰ ਕਹਿ ਕੇ ਪ੍ਰਿੰਸੀਪਲਾਂ ਨੂੰ ਇਹ ਨਹੀਂ ਪਤਾ ਕਿ ਸ਼ਬਦ ਦੀ ਸੰਪੂਰਨਤਾ ਕਿੱਥੇ ਹੋਈ ਹੈ। ਇਹ ਸਾਰਾ ਸ਼ਬਦ ਗਾਉਣ ਨਾਲ ਪੜ੍ਹੋ ਪਹਿਲੀਆਂ ਤਿੰਨ ਪੌੜੀਆਂ ਦੇ ਵਿੱਚ ਨਾਨਕ ਅੱਖਰ ਨਹੀਂ ਹੁੰਦਾ ਗਾ ਤਾਂ ਪੱਤਰਕਾਰ ਦੇ ਰੂਪ ਵਿੱਚ ਲਿਖੀ ਹੈ ਗੁਰਬਾਣੀ ਤੇ ਜਿਹੜਾ ਨਾਨਕ ਪੜ੍ਹ ਪਾਇਆ ਹੈ ਇਹ ਗੁਰੂ ਅਰਜਨ ਦੇਵ ਜੀ ਨੇ ਚੌਥੇ ਪਾਤਸ਼ਾਹ ਦੇ ਕਹਿਣ ਤੋਂ ਗੁਰੂ ਦੀ ਗੋਦ ਵਿੱਚ ਬੈਠ ਕੇ ਉਚਾਰਿਆ ਹੈ। ਸਤਿਗੁਰੂ ਨੇ ਵਚਨ ਕੀਤਾ ਕਿ ਸ਼ਬਦ ਪੂਰਾ ਕਰ ਦਿਓ ਤੇ ਚੌਥੇ ਪਾਤਸ਼ਾਹ ਨੇ ਗੋਦ ਵਿੱਚ ਬਿਠਾ ਕੇ ਕਹਿ ਦਿੱਤਾ ਸ਼ਬਦ ਪੂਰਾ ਕਰ ਦਿਓ ਤੇ ਨਾਨਕ ਅੱਖਰ ਉੱਥੇ ਪਾਇਆ ਹੈ। ਉਹ ਕਹਿੰਦੇ ਨਾਨਕ ਅੱਖਰ ਨਾ ਪੰਜਵੇਂ ਪਾਤਸ਼ਾਹ ਨੂੰ ਤੀਰ ਕਰਤੀ ਜਦੋਂ ਆਪਾਂ ਚੌਥੇ ਪਾਤਸ਼ਾਹ ਤਾਂ ਪਿਤਾ ਇਸ ਗੁਰੂ ਹੈ ਤੇ ਕੋਲੋਂ ਕਹਿ ਰਹੇ ਕਿ ਤੁਸੀਂ ਇਹ ਸ਼ਬਦ ਪੂਰਾ ਕਰੋ ਤੇ ਸ਼ਬਦ ਤਾਂ ਹੀ ਪੂਰਾ ਹੋਣਾ ਸੀ ਜੇ ਸ਼ਬਦ ਵਿੱਚ ਨਾਨਕ ਅੱਖਰ ਹੋਣਾ ਸੀ। ਪਰ ਇਸ ਵਾਸਤੇ ਖਾਲਸਾ ਜੀ ਤੇ ਪੰਜਵੇਂ ਪਾਤਸ਼ਾਹ ਦੀ ਗੁਰਬਾਣੀ ਹੈ ਕਿਸੇ ਵੀ ਪੜ੍ਹੇ ਲਿਖੇ ਨਾਨਕ ਦੇ ਕਹਿਣ ਪਰ ਸ਼ਬਦ ਤੇ ਕਦੇ ਸ਼ੱਕ ਨਹੀਂ ਕਰਨਗੇ। ਜਿਹੜਾ ਕਰੇਗਾ ਗੁਰੂ ਕਾ ਦੇਣ ਦਾ ਹੋਵੇਗਾ ਆਪਣੇ ਬੇਮੁਖਤਾ ਹੀ ਭਾਈ ਪਿਆਰ ਕਰੇਗਾ। ਪਰ ਜਿਹਨਾਂ ਨੇ ਨਾਮ ਨੂੰ ਮੰਨਿਆ ਹੈ ਉਹਨਾਂ ਨੇ ਗਲਤ ਪਾਈ ਮਹਿਮਾ ਕਥਨ ਕਰਕੇ ਦੱਸੇ ਨਹੀਂ ਜਾ ਸਕਦੇ ਗੇ। ਭਾਈ ਜੀਵਨ ਦੀਆਂ ਸਮਾਂ ਹਨ ਸਤਿਗੁਰਾਂ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਇਹਨਾਂ ਨੂੰ ਕਾਲ ਘਰਾਣ ਤੇ ਪਛਾਣਾ ਭੇਜਿਆ ਗਿਆ ਪ੍ਰਚਾਰ ਕਰਨ ਵਾਸਤੇ। ਬਾਬਾ ਆਦਮ ਜੀ ਦੇ ਪੁੱਤਰ ਸਨ ਭਾਈ ਭਗਤੂ ਜੀ, ਭਾਈ ਭਗਤੂ ਦੇ ਪੁੱਤਰ ਸਨ ਜੀਵਨ ਜੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਦੁਆਰੇ ਚ ਬੈਠੇ ਹਨ। ਇੱਕ ਬਾਹਮਣ ਸੀ, ਬਾਹਮਣ ਦਾ ਮੁੰਡਾ ਮਰ ਗਿਆ, ਉਹਨੇ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਰੋਂਦਾ ਹੈ, ਉੱਚੀ ਉੱਚੀ ਥਾਂ ਮਾਰਦਾ ਹੈ। ਸਤਿਗੁਰ ਜੀ ਨੇ ਸਿੱਖਾਂ ਨੂੰ ਕਿਹਾ ਕਿ ਪ੍ਰੇਮੀਆਂ ਨੂੰ ਕਹੋ ਆਪਣੇ ਪੁੱਤਰ ਨੂੰ ਚੁੱਕ ਕੇ ਲੈ ਜਾਵੇ ਤੇ ਅਰਦਾਸ ਨਾ ਕਰੇ। ਤਾਂ ਉੱਚੀ ਉੱਚੀ ਰੋਣ ਲੱਗਿਆ, ਕਹਿੰਦੇ ਨੇ ਤਾਂ ਤੁਹਾਡੇ ਦਰਵਾਜ਼ੇ ਤੇ ਮਰਾਂਗੇ, ਜਾ ਇਹਨੂੰ ਜਿਉਂਦਾ ਕਰੋ, ਆਪ ਸ਼ਕਤੀ ਵਾਲਿਓ ਗੁਰੂ ਹੋ, ਜੰਮਣਾ ਤੇ ਮਾਰਨਾ ਤੇ ਆਪ ਜੀ ਦੇ ਹੱਥ ਵਿੱਚ ਹੈ। ਮਹਾਰਾਜ ਕਹੇ ਭਾਈ ਕਿਸਮ ਨੇ ਤਾਂ ਸਰੀਕ ਬਣਾਂਗੇ ਰੱਬ ਦੇ, ਦੁਨੀਆਂ ਤਾਂ ਜੰਮਦੀ ਮਰਦੀ ਰਹੀ ਹੈ। ਸਿੱਖਾਂ ਨੇ ਜਿਹੜੇ ਮਸੰਦ ਸਨ ਉਹਨਾਂ ਨੇ ਬਹੁਤ ਹੱਥ ਕੀਤਾ। ਮਹਾਰਾਜ ਦੇਰ ਰਾਤ ਵਿੱਚ ਆ ਕੇ ਜਿਹੜਾ ਸਤਿਗੁਰੂ ਹਰਿਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਭਾਈ ਜੀ ਹੱਥ ਕਰਦੇ ਹਾਂ ਤਾਂ ਤੁਹਾਡੇ ਤੋਂ ਕੋਈ ਉੱਠੋ ਆਪਣੇ ਸਵਾਸ ਇਸ ਬ੍ਰਹਮਣ ਦੇ ਮੁੰਡੇ ਦੇ ਤਾਂ ਦੇਵੋ, ਬੱਚੇ ਨੂੰ ਜਿਉਂਦਾ ਕਰ ਦਿੰਦੇ ਹਾਂ। ਸਾਰੇ ਮੀਡੀਆ ਪਾ ਕੇ ਬਹਿ ਕੇ ਮਰਨ ਨੂੰ ਕੌਣ ਤਿਆਰ ਹੋ ਰਹੇ, ਤਾਂ ਚੁੱਪ ਕਰਕੇ ਬੈਠੇ ਹੈ। ਦੋ ਤਿੰਨ ਦਿਨ ਬਚਨ ਕਹੇ ਕੋਈ ਨਹੀਂ ਉੱਠਦਾ ਗਾ, ਤੇ ਜਿਹੜੇ ਸਾਹਮਣੇ ਬੈਠੇ ਸੀ ਉਹ ਝਾਤਲੇ ਨੇ ਸਾਹਮਣੇ ਕਿਤੇ ਗੁਰੂ ਸਾਹਿਬ ਮੇਰੇ ਵਾਲੀ ਇਸ਼ਾਰਾ ਕਰਦੇ ਹਨ। ਭਾਈ ਜੀਵਨ ਜੀ ਪਿਛਲੇ ਪਾਸੇ ਨਾਲ ਬੈਠੇ ਸੀ, ਜਦੋਂ ਉਹਨਾਂ ਨੇ ਖਿਆਲ ਕੀਤਾ ਕਿ ਤੀਜੀ ਵੇਰ ਵੀ ਕਹਿਣ ਤੋਂ ਕੋਈ ਨਹੀਂ ਉੱਠਿਆ ਤੇ ਤਾਂ ਠੀਕ ਨਹੀਂ, ਪਿਛਲੇ ਪਾਸੇ ਕਿਸ ਗਏ, ਬਾਹਰ ਜਾ ਕੇ ਇਸ਼ਨਾਨ ਕਰਕੇ ਖਾਲਸਾ ਦੇ ਪਾਠ ਨਿਤਨੇਮ ਕਰਕੇ ਚਾਰ ਦਾ ਮੂੰਹ ਚ ਲੈ ਕੇ ਤੇ ਸਵਾਸ ਛੱਡ ਗਏ। ਜਦੋਂ ਬਾਹਮਣ ਦਾ ਪੁੱਤਰ ਜਿਉਂਦਾ ਹੋਇਆ, ਮਹਾਰਾਜ ਕਹਿ ਲੈ ਕੇ ਭਾਈ ਇਹ ਕਿਹੜੇ ਸਾਡੇ ਗੁਰਸਿੱਖ ਨੇ ਸਾਡੇ ਪੁੱਤਰ ਨੂੰ ਇਹ ਬਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਸਲਾਮ ਦਿੱਤੇ, ਪਤਾ ਲੈ ਕੇ ਆਓ। ਇੱਕ ਕੋਲੇ ਸਿੱਖ ਬੈਠਾ ਸੀ, ਉਹਨੇ ਬੇਨਤੀ ਕੀਤੀ ਸਤਿਗੁਰੂ ਜੀ ਭਾਈ ਜੀਵਨ ਵੀ ਇੱਥੇ ਨਹੀਂ। ਉਸ ਵੇਲੇ ਮਹਾਰਾਜ ਕਹਿੰਦੇ ਇਹਦਾ ਪਤਾ ਲਿਆਓ। ਜਦੋਂ ਜਾ ਕੇ ਵੇਖਿਆ ਤਾਂ ਉਸ ਵੇਲੇ ਭਾਈ ਜੀਵਨ ਦੇ ਪਰਲੋਕ ਸੁਧਾਰ ਚੁੱਕੇ ਸਨ। ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੱਚਖੰਡ ਭਾਈ ਜੀਵਨ ਜੀ ਚਲੇ ਗਏ ਹਨ। ਸੁਣ ਕੇ ਮਹਾਰਾਜ ਨੇ ਬੜਾ ਚੇਤੇ ਕੀਤਾ, ਬੜਾ ਕੱਟੜ ਗੁਰਸਿੱਖ ਸੀ, ਨਿਤ ਨੇਮੀ ਸੀ। ਮਹਾਰਾਜ ਨੇ ਫਿਰ ਪੂਜਾ ਵੀ ਮਸੰਦਾਂ ਨੂੰ ਕਰਾਉਣ ਲੱਗਿਆ, ਇੰਨਾ ਪੂਜਾ ਪਿਤਾ ਖਾ ਨਹੀਂ ਹੈ, ਇੰਨਾ ਹੱਥ ਕੀਤਾ ਹੈ, ਇੱਕ ਬ੍ਰਾਹਮਣ ਦਾ ਮੁੰਡਾ ਜਿਉਂਦਾ ਕਰਨ ਵਾਸਤੇ ਸਾਡਾ ਇਹੋ ਜਿਹਾ ਜੋਸ਼ ਤੇ ਲਹਿਕ ਪੁੱਤਰ ਗੁਰਸਿੱਖ ਤੂੰ ਤਾਂ ਉਸ ਚੜ੍ਹਾਈ ਕਰਵਾ ਦਿੱਤੀ ਹੈ। ਸਾਰਿਆਂ ਨੇ ਮਾਫ਼ੀ ਮੰਗੇ, ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਭਾਰੀ ਮਾਰ ਦਿੱਤੇ ਸੀ ਮੇਰੀ ਮੰਤ ਨੂੰ, ਤਾਂ ਗੁਰੂ ਕੇ ਪਿਆਰ ਹੈ ਜਿਹੜਾ ਸਤਿਗੁਰ ਦਾ ਹੁਕਮ ਮੰਨਦਾ ਹੈ ਉਹਨਾਂ ਦੀ ਗਲਤ ਕਹੀ ਨਾ ਜਾਏ, ਉਹਨਾਂ ਦੀ ਮਰਜ਼ਾਵਾ ਕਹੀ ਨਹੀਂ ਜਾ ਸਕਦੇ, ਸਰੀਰ ਦੇ ਪ੍ਰਵਾਹ ਨਹੀਂ ਕਰਦੇ, ਪਰ ਗੁਰੂ ਸਾਹਿਬ ਦਾ ਬਚਨ ਪੂਰਿਆ ਕਰਨ ਵਾਸਤੇ ਆਪਣੇ ਘਰ ਦੀ ਬਾਰੀ ਲਾ ਦਿੰਦੇ ਹਨ। ਭਾਈ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਵਾਲਿਆਂ ਦੇ ਕੋਈ ਗੁਰਮੁਖਾਂ ਦੀ ਰੀਤੀ ਮਰਜ਼ਾਵਾ ਤੇ ਗਿਆਨ ਅਵਸਥਾ ਦਾ ਕੋਈ ਕਦਰ ਕਰੇ ਤੇ ਕਹੇ ਕਿ ਮੈਂ ਨਿਰਮਲ ਸਾਹਿਬ ਸਮਗਰ ਰੂਪ ਵਿੱਚ ਕਹਿ ਦੇਵਾਂਗਾ ਤਾਂ ਮਹਾਰਾਜ ਨੇ ਪਿੱਛਾ ਕੀਤਾ ਹੈ। ਪਿੱਛੇ ਨੂੰ ਪਾਤਸ਼ਾਹ ਕਰਨਾ ਪਵੇਗਾ ਕਿਉਂਕਿ ਪੂਰਾ ਨਹੀਂ ਕਹਿ ਸਕੇਗਾ। ਜੇ ਕੋਈ ਕਹੇ ਕਿ ਮੈਂ ਪਰਮੇਸ਼ਰ ਦੇ ਨਾਮ ਦਾ ਮੰਨਣ ਪੂਰਾ ਕਦਮ ਕਰ ਦੇਣਾ, ਉਹ ਵੀ ਨਹੀਂ ਕਹਿ ਸਕਦਾ, ਫਿਰ ਪਾਤਸ਼ਾਹ ਤੇ ਕਰਨਾ ਪੈਂਦਾ ਹੈ। ਜਦੋਂ ਸਿੱਧਾ ਨੂੰ ਇਹ ਉੱਤਰ ਦਿੱਤਾ, ਸਿੱਧਾ ਨੇ ਕਿਹਾ ਸੱਚੇ ਪਾਤਸ਼ਾਹ ਜੇ ਜਵਾਨੀ ਕੋਈ ਸਵਾਲ ਨਾ ਆਵੇ ਤੇ ਲਿਖ ਉਹਦਾ ਉੱਤਰ ਕੱਢ ਲੈਣਾ ਹੈ। ਉਹ ਰੱਬ ਲਿਖਣ ਵਿੱਚ ਆ ਜਾਂਦਾ ਹੋਣਾ, ਜਾਂ ਮੰਨਣ ਵਾਲਿਆਂ ਦਾ ਜਿਹੜਾ ਵਿਚਾਰ ਹੈ ਉਹ ਵੀ ਲਿਖਣ ਵਿੱਚ ਪੂਰੀ ਆ ਸਕੇਗੀ। ਸੋਚੇ ਮਹਾਰਾਜ ਅਗਲੇ ਪੰਜ ਪੀਤਿਆਂ ਨੂੰ ਕਹਿੰਦੇ ਹਨ,
ਕਾਗਜ਼ ਕਲਮ ਨਾ
ਲਿਖਣਾ, ਮੰਨਣ ਵਾਲੇ ਦੇ ਮਿਲਣਾ ਹੈ ਉਹ ਲਿਖਣ ਵਾਸਤੇ ਕਾਗਜ਼ ਕਲਮ ਨਾ ਲਿਖਣਹਾਰ, ਨਾ ਤਾਂ ਕਾਗਜ਼ ਨਾ ਕਲਮ ਹੈ ਤੇ ਨਾ ਲਿਖਣ ਵਾਲਾ ਕੋਈ ਲਿਖਾਰੀ ਹੈ। ਜੇ ਸਾਰੇ ਧਰਤੀ ਦੇ ਕਾਗਜ਼ ਬਣਾ ਦਈਏ ਤੇ ਜਿਸਨੇ ਬਨਸਪਤੀ ਹੈ ਕਲਮਾ ਬਣਾ ਦਈਏ, ਤਾਂ ਖਾਲਸਾ ਜੀ ਜਿਸਨੇ ਸਮੁੰਦਰ ਹਨ ਇਹ ਸਿਆਹੀ ਬਣਾ ਦਈਏ, ਤੇ ਤਾਂ ਵੀ ਪਰਮੇਸ਼ਵਰ ਦੇ ਮੰਨਣ ਕਰਨ ਵਾਲੀ ਮਿਹਨਤ ਖਤਮ ਨਹੀਂ ਕੀਤੀ ਜਾ ਸਕਦੀ ਹੈ। ਕਬੀਰ ਸਾਹਿਬ ਸਮੁੰਦਰ ਮਾਸਰਾ ਕਲਮ ਕਰਾ ਮੰਗਵਾਏ, ਬਸਤਾ ਕਾਗਜ਼ ਜਾ ਕਰ ਹਰ ਜਸ ਲਿਖਣ ਨਾ ਜਾਏ, ਹਰੀ ਦਾ ਜਸ ਲਿਖ ਕੇ ਵੀ ਵਿਚਾਰਿਆ ਜਾ ਸਕਦਾ ਗਾ। ਇਸ ਵਾਸਤੇ ਜਿਹੜੇ ਮੰਨਣ ਵਾਲੇ ਹੈ ਉਹਨਾਂ ਦੀ ਮਿਹਨਤ ਬੇਅੰਤੀ ਬੇਅੰਤ ਹੈ, ਜਾਂ ਤਾਂ ਸਤਿਗੁਰੂ ਜਾਣਦਾ ਹੈ ਤੇ ਜਾਂ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਆਪ ਜਾਣਦੇ ਹਨ। ਸੋ ਹਿਰਦੇ ਰੂਪੀ ਕਾਗਜ਼ ਤੇ ਵੀ ਜੀਵ ਰੂਪ ਲਿਖਾਰੇ ਕੁਰਸੀ ਰੂਪ ਕਰਨ ਨਾਲ ਮੰਨਣ ਦੀ ਮਿਹਨਤ ਨੂੰ ਨਹੀਂ ਲਿਖ ਸਕਦੇ ਹਨ। ਮਹਾਰਾਜ ਕਹਿੰਦੇ ਸਿੱਧਾ ਜੋ ਸੱਤ ਸੰਗਤ ਵਿੱਚ ਆ ਕੇ ਬੈਠਦੇ ਹਨ, ਟਿਸਟ ਪਾਉਂਦੇ ਹਨ, ਜਿਹਨਾਂ ਦੀਆਂ ਵਾਸ਼ਨਾ ਅੰਦਰੋਂ ਬਹਿ ਗਈਆਂ, ਰੁੜ ਗਈਆਂ ਹਨ, ਜਾਂ ਟਿੱਕ ਗਈਆਂ ਹਨ, ਅਭਾਵ ਹੋ ਗਈਆਂ ਹਨ, ਜਿਨ੍ਹਾਂ ਨੇ ਹੰਕਾਰ ਕਰਿਆ ਹੈ ਉਹਨਾਂ ਦੇ ਵਾਸਨਾ ਲੈ ਹੋਈ ਹੈ, ਤੇ ਜਿਨ੍ਹਾਂ ਦਾ ਚਿੱਤ ਬਹਿ ਗਿਆ ਹੈ, ਕਿਸ਼ਤ ਪੈ ਗਿਆ, ਸੰਕਲਪ ਨਹੀਂ ਸੁਣਦਾ, ਉਹ ਸੰਗਤ ਵਿੱਚ ਮਿਲ ਕੇ ਮਨ ਦਾ ਵਿਚਾਰ ਕਰਦਾ ਪਰਮੇਸ਼ਰ ਦੇ ਪਿਆਰੇ
ਦਾ ਨਾਮ ਨਿਰੰਜਨ
ਹੋਇਆ, ਭਾਈ ਪਰਮੇਸ਼ਰ ਦਾ ਨਾਮ ਹੈ ਨਿਰੰਜਨ ਹੋਏ, ਜਪਣ ਵਾਲੇ ਉਹਦਾ ਰੂਪ ਹੀ ਹੋ ਜਾਂਦੇ ਹਨ, ਮਾਇਆ ਕਾਲਖ ਤੋਂ ਰਹਿਤ ਹੋ ਜਾਂਦੇ ਹਨ।
ਮਨ ਜਾਣ ਮਨ
ਜੇ ਕੋ ਮਨ ਜਾਣਾ ਮਨ ਕੋਏ, ਜੇ ਮਨ ਵਿੱਚ ਜਾਣਾ ਜਾਣਨਾ ਚਾਹੇ ਤੇ ਮੈਂ ਉਸ ਪਰਮੇਸ਼ਰ ਦੇ ਮੰਨਣ ਕਰਕੇ ਫਿਰ ਸਰੂਪ ਦਿੱਤਾ ਹੈ। ਜਦੋਂ ਕੋਈ ਜਾਣ ਸਕਦਾ, ਜੇ ਕੋਈ ਜਾਣੇ ਮਨ ਵਿੱਚ ਖਿਆਲ ਕਰੇ ਕਿ ਮੈਂ ਵਾਹਿਗੁਰੂ ਨੂੰ ਜਾਣਨਾ ਹੈ, ਤੇ ਫਿਰ ਪਹਿਲਾਂ ਮੰਨਣ ਕਰੇ, ਜਿਹੜਾ ਮੰਨਣ ਕਰੇਗਾ ਉਹ ਸਰੂਪ ਦੇ ਤਾਂ ਕੋਈ ਗੁਰਮੁਖ ਜਾਣ ਸਕਦਾ ਹੈ। ਜੇ ਕੋਈ ਮਨ ਜਾਣਾ ਨਾ ਕੋਏ, ਜੇ ਕੋਈ ਮਨ ਆਉਣਾ ਸ਼੍ਰੋਮਣੀ ਦਾ ਸ਼੍ਰੋਮਣੀ ਪਰਮੇਸ਼ਰ ਨੂੰ ਜਾਣਨਾ ਚਾਹੇ, ਤਾਂ ਗੁਰਾਂ ਦੇ ਮਨ ਮੰਤਰ ਨੂੰ ਮੰਨਣ ਕਰੇ, ਯਕੀਨ ਕਰੇ ਕਿ ਵਾਹਿਗੁਰੂ ਮੰਤਰ ਠੀਕ ਹੈ, ਉਹ ਕੋਈ ਗੁਰਮੁਖ ਜਾਣ ਸਕਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਖਿਆਲ ਮੁਤਾਬਕ ਦੇ ਅਰਥ ਕੀਤੇ ਹਨ, ਉਸ ਬਾਰੇ ਤੁਹਾਨੂੰ ਦੇਸ ਪਰਵੇ ਮੰਨ ਕੇ,
ਜੇ ਕੋ ਮਨ ਜਾਣ ਮਨ ਕੋ
ਪਹਿਲੇ ਸਮੇਂ ਚ ਸੁਪਨ ਮੰਨੇ ਕਿ ਗਲਤ ਕਹੀ ਨਾ ਜਾਏ, ਜਿਹੜਾ ਮੰਨਣਾ ਪਰਮੇਸ਼ਰ ਦੇ ਨਾਮ ਨੂੰ ਉਹਦੀ ਗਲਤ ਮਰਜ਼ਾਦਾ ਤਹਿ ਕਿ ਨਹੀਂ ਦੱਸੀ ਜਾ ਸਕਦੀ। ਮੰਨੇ ਕਿ ਗਲਤ, ਜਿਹੜਾ ਮੰਨੇ ਦਾ ਅੱਖਰ ਹੈ ਉਹਦੇ ਮੰਨੇ ਦੇ ਪੁੱਤਰ ਜਿਹੜੇ ਨਾਮ ਲੱਗੀ ਹੋਈ ਹੈ ਉਹਦੇ ਵਿੱਚ ਕਿਹੜੀ ਨਿਕਲ ਆਵੇਗੀ, ਉਹ ਮਰ ਜਾਵੇਗਾ। ਮੰਨੇ ਮਨ ਏਕ ਕੀ ਗਲਤ ਕਹੀ ਨਾ ਜਾਏ, ਅੱਗੇ ਆ ਕੱਕਾ ਤੇ ਕੱਕਾ ਪਹਿਲਾਂ ਪਿਆ ਹੋਇਆ ਹੈ, ਇਹਦੀ ਲਾਂ ਵਿੱਚੋਂ ਗੁਰੂ ਕੇ ਪਿਆਰ ਬਣ ਜਾਣਾ ਹੈ। ਮੰਨੇ ਕੀ ਗਲਤ ਕਹੀ ਨਾ ਜਾਏ, ਕਿਹੜੀ ਨਿਕਲੇਗੀ ਤੇ ਕੱਕਾ ਪਹਿਲਾਂ ਉਹ ਏਕ ਬਣ ਗਿਆ, ਇੱਕ ਹੀ ਅੱਖਰ ਹੋ ਗਿਆ, ਤੇ ਜਿਹੜੇ ਇੱਕ ਵਾਹਿਗੁਰੂ ਨੂੰ ਮੰਨਦੇ ਹਨ, ਜਿਹੜੇ ਇੱਕ ਵਾਹਿਗੁਰੂ ਦਾ ਮੰਨਣ ਕਰਦੇ ਹਨ ਉਹ ਗੁਰਮੁਖ ਗਲਤ ਮੁਕਤ ਹੋ ਜਾਂਦੇ ਹੈ, ਉਹਨਾਂ ਦੀ ਕਲਿਆਣ ਹੋ ਜਾਂਦੀ। ਮੰਨੇ ਕੀ ਗਲਤ ਕਹੀ ਨਾ ਜਾਏ, ਮਨ ਏਕੀ ਗਲਤ ਕਹੀ ਨਾ ਜਾਏ, ਜਿਹਨਾਂ ਨੇ ਮੰਨਣਾ ਕਿਤਨਾ ਏਕੀ ਇੱਕ ਓਂਕਾਰ ਵਾਹਿਗੁਰੂ ਨੂੰ, ਉਹਨਾਂ ਦੀ ਗਲਤ ਕਲਿਆਣ ਹੋ ਜਾਂਦੀ ਹੈ, ਮੁਲਕ ਹੋ ਜਾਂਦੀ ਹੈ, ਤੇ ਕਹੀ ਨਾ ਜਾਏ ਉਹ ਜੂਨਾਂ ਵਿੱਚ ਵੀ ਕਿਤੇ ਜਾਂਦੇ, ਨਾ ਕੁੱਤੇ ਬਿੱਲੇ ਬਣਨਾ ਪੈਂਦਾ, ਨਾ ਡੰਗਰਾਂ ਦੀ ਜੂਨ 'ਚ ਪੈਣਾ ਪੈਂਦਾ, ਉਹ ਮੁਲਕ ਹੋ ਜਾਂਦੇ ਪਰਮੇਸ਼ਰ ਦੇ ਪਿਆਰੇ। ਤੇ ਗਲਤ ਗਿਆਨ ਦਾ ਵੀ ਖਤਮ ਨਹੀਂ ਉਹਨਾਂ ਦਾ ਕੀਤਾ ਜਾਂਦਾ, ਗਲਤ ਨਾਲ ਕੈਵਲ ਮੁਕਤੀ ਦਾ ਉਹ ਕੈਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਉਂ ਜਾਣਾ ਜਲ ਆਏ ਖਟਾਨਾ, ਜਿਉਂ ਜੋਤੀ ਸਭ ਜੋ ਸਮਾਨਾ, ਨਿਰਗਿਆ ਗਵਨ ਪਾਏ ਵਿਕਰਾਮ, ਨਾਨਕ ਪ੍ਰਭ ਕੈ ਫਲ ਪ੍ਰਵਾਨ। ਇਹ ਤਰ੍ਹਾਂ ਉਸ ਪਰਮੇਸ਼ਰ ਵਿੱਚ ਨਿਰਲੀਨ ਹੋ ਜਾਂਦੇ ਹਨ, ਤੇ ਕਹੀ ਨਾ ਜਾਏ ਵਾਸ਼ਨਾ ਕਰਕੇ ਨਹੀਂ ਕਹੀ ਕਿਸੇ ਤਰ੍ਹਾਂ ਦੀ ਹੋ ਜਾਂਦੇ। ਸਰੀਰ ਹੋ ਜਾਵੇ ਵਾਸ਼ਨਾ ਕਰਕੇ ਸਵਰਗ ਲੋਕ ਬ੍ਰਹਮ ਲੋਕ ਪਤਾਲ ਲੋਕ ਆਸ਼ਰੇ ਇਹਨਾਂ ਵਿੱਚ ਪਰਮੇਸ਼ਰ ਦੇ ਪਿਆਰੇ ਨਹੀਂ ਜਾਂਦੇ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋ ਕਹੇ ਇਸ ਵਿੱਚ ਜਿਹੜੀ ਜੱਜੇ ਦੀ ਲਹਾਂ ਦਾ ਰਾਤ ਨੇ ਅਰਥ ਕੀਤਾ ਸੀ ਜੱਜੇ ਦੀ ਲਹਾਂ ਦੇ ਵਿੱਚੋਂ ਖਾਲਸਾ ਜੀ ਕੀ ਵੀ ਅੱਖਰ ਨਿਕਲੇਗਾ ਉਹ ਇਸ ਬਣ ਜਾਵੇਗਾ ਜੇ ਏਕ ਜਿਹੜਾ ਕੱਤੇ ਨੂੰ ਹੋੜਾ ਕੋਲਦਾ ਕੋਲੇ ਵਿੱਚ ਨਿਕਲੇਗਾ ਕੂੜਾ ਉਹ ਬਣ ਜਾਵੇਗਾ ਓਕ ਤੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਜੇ ਕੋ ਕਹੇ ਪਿੱਛੇ ਪਛਤਾਏ ਜਿਹੜੇ ਇੱਕ ਓਂਕਾਰ ਦੇ ਓਕਰਾਮ ਦਾ ਘਰ ਦਾ ਘਰ ਤੋਂ ਲੈਣਾ ਸਰੂਪ ਜਿਹੜੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦੇ ਆ ਇੱਕ ਓਂਕਾਰ ਨੂੰ ਮੰਨ ਕੇ ਤਾਂ ਪਿੱਛੇ ਪਛਤਾਏ ਉਹਨਾਂ ਜਿਹੜੀਆਂ ਵਾਸ਼ਨਾ ਉਹ ਪਿਛਲੇ ਦੇ ਪਛਤਾਵੇ ਸਾਰੇ ਪਿੱਛੇ ਪੈ ਜਾਂਦੇ ਕੋਈ ਕਿਸੇ ਪ੍ਰਕਾਰ ਦਾ